ਕੰਡੇ ਡਿੱਗਦੇ ਨੇ ਤੇ ਆਦਮੀ ਘਰ ਵਾਪਿਸ ਆ ਜਾਏ, ਇਹ ਕਵੇ ਵੀ ਮੈਂ ਸਫ਼ਰ ਉਦੋਂ ਸ਼ੁਰੂ ਕਰਾਂਗਾ, ਉਦੋਂ ਮੰਜ਼ਿਲ ਵੱਲ ਵਧੂੰਗਾ ਜਦੋਂ ਕਿੱਕਰਾਂ ਦੇ ਕੰਡੇ ਸਾਰੇ ਸਾਫ਼ ਕਰ ਦਿਆਂ। ਪਰ ਨਹੀਂ ਪਿਆਰਿਓ, ਕਿੱਕਰ ਦਾ ਇੱਕ ਕੰਡਾ ਕੋਈ ਸਾਫ਼ ਕਰੇਗਾ ਤੇ ਚਾਰ ਕੰਡੇ ਹੋਰ ਡਿੱਗ ਪੈਣਗੇ। ਕਿੱਕਰਾਂ ਦੇ ਕੰਡੇ ਕਦੀ ਵੀ ਰੁਕਣੇ ਨਹੀਂ। ਸਿਰਫ ਇੱਕ ਕੰਮ ਕਰ, ਤੂੰ ਦ੍ਰਿੜਤਾ ਨਾਲ ਕੰਡਿਆਂ ਉੱਤੇ ਚੱਲਣ ਦੀ ਜਾਚ ਸਿੱਖ ਲੈ, ਕਿਉਂਕਿ ਕੰਡਿਆਂ ਨੇ ਸਾਫ਼ ਨਹੀਂ ਹੋਣਾ, ਤੈਨੂੰ ਖੁਦ ਹੀ ਰਾਹ ਲੱਭ ਕੇ ਮੰਜ਼ਿਲ ਤੇ ਪਹੁੰਚਣਾ ਪਏਗਾ। ਉਲਝਣਾ ਨਹੀਂ। ਜੇ ਆਪਾਂ ਹੁਣ ਟ੍ਰੈਫਿਕ ਜਾਂਦੇ ਹਾਂ, ਮੈਂ ਗੱਲਾਂ ਬਿਲਕੁਲ ਸਾਦੀਆਂ ਕਰ ਰਿਹਾ, ਆਪਣੇ ਆਪ ਬਚਾ ਕੇ ਤੈਨੂੰ ਨਿਕਲਣਾ ਪਏਗਾ। ਅੰਮ੍ਰਿਤ ਵੇਲੇ ਉੱਠ ਕੇ ਕੋਈ ਵੀ ਘਰ ਦੇ ਵਿੱਚ ਥਾਂ ਨਿਸ਼ਚਿਤ ਕਰ ਲੈ। ਉਹ ਇਸ ਕਰਕੇ ਬੇਨਤੀ ਕਰ ਰਿਹਾ ਜਾਪ ਵਾਸਤੇ, ਕਿਉਂਕਿ ਉਹ ਥਾਂ ਉੱਪਰ ਜਿਉਂ ਜਿਉਂ ਜਾਪ ਕਰਾਂਗੇ ਸਾਡੇ ਸਰੀਰ ਵਿੱਚੋਂ ਤਰੰਗਾਂ ਨਿਕਲਣਗੀਆਂ, ਸ਼ੁੱਧ ਵਾਈਬ੍ਰੇਸ਼ਨ ਨਿਕਲੇਗੀ, ਸਾਡੇ ਤਨ ਦਾ ਆਭਾ ਮੰਡਲ ਏ। ਅਤੇ ਇਹ ਵੀ ਅੱਜ ਸਪਸ਼ਟ ਹੈ ਕਿ ਜਿਸ ਕਮਰੇ ਵਿੱਚ ਬੈਠ ਕੇ ਬੰਦਗੀ ਕੀਤੀ ਜਾਏ, ਉਸ ਕਮਰੇ ਵਿੱਚ ਜਾਓ ਤਾਂ ਸਾਡੇ ਅੰਦਰ ਦੇ ਖਿਆਲ ਕੁਝ ਹੋਰ ਹੋਣਗੇ, ਅਤੇ ਜਿਸ ਕਮਰੇ ਦੇ ਵਿੱਚ ਨਾਚ ਗਾਣਾ ਚੱਲਦਾ ਉੱਥੇ ਪ੍ਰਵੇਸ਼ ਕਰੋ ਅਤੇ ਖਿਆਲ ਹੋਰ ਹੋਣਗੇ, ਜਿੱਥੇ ਬੈਠ ਕੇ ਰੋਟੀ ਖਾਂਦੇ ਹੋ ਅਤੇ ਖਿਆਲ ਹੋਰ ਹੋਣਗੇ। ਕਿਉਂਕਿ ਨਾਮ ਆਪਣਾ ਅਸਰ ਕਰਦਾ ਹੈ। ਉਸ ਥਾਂ 'ਤੇ ਬੈਠ ਕੇ ਫਿਰ ਜਾਪ ਸ਼ੁਰੂ ਕਰਦਾ, ਯਤਨ ਕਰੇ, ਸ਼ੁਰੂਆਤ ਭਾਵੇਂ 5 ਮਿੰਟ ਤੋਂ ਕਰੇ, ਪਿਆਰਿਓ 10 ਮਿੰਟ ਤੋਂ ਕਰੇ। ਜੇ 5-5 ਮਿੰਟ ਵੀ ਰੋਜ਼ ਬੰਦਾ ਟਿਕ ਕੇ ਜਾਪ ਕਰਦਾ, ਕਦੀ ਸੋਚੋ ਕਿ ਇੱਕ ਮਹੀਨੇ ਦੇ ਵਿੱਚ 150 ਮਿੰਟ ਉਹਦਾ ਪਰਮਾਤਮਾ ਦੇ ਜਾਪ ਦਾ ਬਣ ਜਾਂਦਾ ਹੈ। ਮੈਂ ਗੱਲ ਗਿਣਤੀ ਮਿਣਤੀ ਦੀ ਨਹੀਂ, ਸਿਰਫ ਚੱਲਣ ਵਾਸਤੇ। ਫਿਰ ਇਹ ਜਾਪ ਕੀ ਕਰੇਗਾ? ਜਦੋਂ ਜਾਪ ਸ਼ੁਰੂ ਕਰਨਾ ਹੈ, ਉਦੋਂ ਜਿਹੜੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੇ ਨਾ ਆਮ ਗ੍ਰਿਸ਼ਤੀ ਲਈ, ਉਹ 3 ਗੱਲਾਂ ਬੜੀਆਂ ਤੰਗ ਕਰਦੀਆਂ ਨੇ। ਜਾਪ ਕਰਨ ਲੱਗਿਆਂ ਇੱਕ ਤਾਂ ਨੀਂਦ ਬੜਾ ਤੰਗ ਕਰਦੀ, ਦੂਜੀ ਗੱਲ ਗੋਡੇ ਬੜੇ ਪੀੜ ਕਰਦੇ ਨੇ, ਜਵਾਨਾਂ ਦੇ ਵੀ ਚੌਂਕੜੀ ਨਹੀਂ ਵੱਜਦੀ, ਤੀਸਰੀ ਗੱਲ ਉਹ ਕਹਿੰਦੇ ਨੇ ਮਨ ਨਹੀਂ ਟਿਕਦਾ। ਆਹ 3 ਕੁ ਗੱਲਾਂ ਨੇ ਜਿਹੜੀਆਂ ਜਾਪ ਵਿੱਚ ਬੜੀ ਵੱਡੀ ਉਲਝਣ ਨੇ, ਕਿ ਮਨ ਨਹੀਂ ਟਿਕਦਾ, ਨੀਂਦ ਤੰਗ ਕਰਦੀ ਏ, ਗੋਡੇ ਜਿਹੜੇ ਨੇ ਇਹ ਥੱਕਣ ਲੱਗ ਪੈਂਦੇ ਨੇ। ਮੇਰੀ ਇੱਕ ਬੇਨਤੀ ਹੈ ਕਿ ਉਹਦਾ ਕਾਰਨ ਇਹ ਵੇ ਕਿ ਸਾਡੀ ਸੁਰਤ ਅਜੇ ਸਰੀਰ ਵਿੱਚ ਹੈ, ਅਜੇ ਪਰਪੱਕਤਾ ਨਾਮ ਦਾ ਜਾਪ ਪੱਕਿਆ ਨਹੀਂ। ਜੇ ਮੰਨ ਲਓ ਨੀਂਦ ਤੰਗ ਕਰ ਦਈਏ, ਆਪਾਂ ਉੱਠ ਕੇ ਵੀ ਨਾਮ ਜਪ ਸਕਦੇ ਹਾਂ, ਯਾਦ ਰੱਖੋ ਤੁਰ ਫਿਰ ਕੇ ਵੀ ਜਪ ਸਕਦੇ ਹਾਂ, ਅੱਖਾਂ ਵਿੱਚ ਪਾਣੀ ਦੇ ਛੱਟੇ ਮਾਰੀਏ ਤੇ ਆਲਸ ਜਾਏਗਾ ਤੇ ਆਪਣੇ ਆਪ ਹੀ ਚੁਸਤੀ ਆਵੇਗੀ। ਤੇ ਦੂਜੀ ਗੱਲ, ਜੇ ਮਨ ਨਹੀਂ ਟਿਕਦਾ, ਉਹਦੇ ਵਾਸਤੇ ਸਿਆਣੇ ਲੋਕ ਕਹਿੰਦੇ ਨੇ ਜਾਪ ਕਰਨ ਵਾਲਾ ਬੰਦਾ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਰਦਾਸ ਕਰ ਲੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਿ ਅਕਾਲ ਪੁਰਖ ਵਾਹਿਗੁਰੂ, ਤੁਸੀਂ ਕਿਰਪਾ ਕਰੋ, ਮੇਰੀ ਰਸਨਾ ਤੇ ਆਪ ਵਸੋ, ਇੱਕ ਮਿਹਰ ਕਰੋ, ਜੋ ਵੀ ਦ੍ਰਿਸ਼ਟ ਅੰਦ੍ਰਿਸ਼ਟ ਸਾਰੇ ਸੰਸਾਰ ਦਾ ਭਲਾ ਕਰੋ। ਨਾਮ ਜਾਪ ਲਈ ਪਹਿਲਾਂ ਅਰਦਾਸ ਕਿਉਂ ਜ਼ਰੂਰੀ ਹੈ ਕਿ ਸਭ ਦਾ ਭਲਾ ਕਰੋ? ਇਹਦਾ ਕਾਰਨ ਹੈ, ਜਦੋਂ ਸਭ ਦਾ ਭਲਾ ਕਹਾਂਗੇ ਤੇ ਜਿਨ੍ਹਾਂ ਬਾਰੇ ਅਸੀਂ ਸਿਮਰਨ ਵਿੱਚ ਫੁਰਨੇ ਮਾੜੇ ਬਣਾਉਣੇ ਨੇ, ਅਚਨਚੇਤ ਸਾਡੇ ਫੁਰਨੇ ਆਪਣੇ ਆਪ ਹੀ ਮੁੱਕ ਜਾਣਗੇ। ਸਰਬੱਤ ਦਾ ਭਲਾ ਮੰਗਣਾ ਸਾਡੇ ਮਨ ਦਾ ਇੱਕ ਕਵਚ, ਇੱਕ ਦੀਵਾਰ ਬਣ ਜਾਏਗੀ, ਕਿਸੇ ਦੇ ਮਾੜੇ ਫੁਰਨੇ ਸਾਡੇ ਉੱਤੇ ਅਸਰ ਨਹੀਂ ਕਰਨਗੇ। ਜਾਪ ਦਾ ਸੰਬੰਧ ਸਾਡੀ ਰਸਨਾ ਨਾਲ ਹੈ। ਰਸਨਾ ਨਾਲ ਨਾਮ ਜਪਦਿਆਂ ਜਪਦਿਆਂ ਅੰਦਰ ਦੀ ਇਕਾਗਰਤਾ ਬਣ ਲੱਗ ਪਏਗੀ। ਅੰਦਰ ਦੀ ਇਕਾਗਰਤਾ ਵਿੱਚੋਂ ਹੀ ਜਾਪ ਕਰਦਿਆਂ ਕਰਦਿਆਂ ਇੱਕ ਦਿਨ ਰਸ ਆਉਣ ਲੱਗ ਪਵੇਗਾ। ਗੁਰਮੁਖੋ, ਜਿਹੜਾ ਰਸ ਅੰਦਰ ਦਾ ਬਣੇਗਾ ਉਹ ਸਾਡੇ ਪੂਰੇ ਦੇ ਪੂਰੇ ਸਰੀਰ ਵਿੱਚ ਸਮਾ ਜਾਏਗਾ। ਤੇ ਸੱਚਾਈ ਇਹ ਵੇ ਕਿ ਜਦੋਂ ਕਿਸੇ ਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਚੱਲਣ ਲੱਗ ਪਏ, ਉਹ ਸੁੱਤਿਆਂ ਬੈਠਦਿਆਂ ਜਾਗਦਿਆਂ ਹਰ ਵੇਲੇ ਕਿਸੇ ਖਮਾਰੀ ਤੇ ਖੇੜੇ ਵੀ ਤੁਰਿਆ ਰਹਿੰਦਾ ਹੈ। ਇਸ ਫਿਰ ਇੱਕ ਬੇਨਤੀ, ਇਹ ਸਿਰਫ ਅੱਖਰ ਨੇ। ਜਾਪ ਤਾਂ ਵੈਸੇ 3 ਤਰ੍ਹਾਂ ਦਾ ਮੰਨਿਆ, ਵਾਚਕ, ਉਪਾਂਸ਼ੂ ਤੇ ਮਾਨਸਿਕ। ਵਾਚਕ ਜਾਪ ਦਾ ਅਰਥ ਹੈ ਜ਼ਬਾਨ ਨਾਲ ਬੋਲ ਕੇ ਜਪਣਾ, ਉਪਾਂਸ਼ੂ ਜਾਪ ਦਾ ਅਰਥ ਹੈ ਜ਼ਬਾਨ ਬੰਦ ਕਰ ਦੇਣੀ ਤੇ ਸਿਰਫ ਗਲੇ ਨਾਲ ਅੰਦਰੋਂ ਜਪਣਾ, ਤੇ ਮਾਨਸਿਕ ਜਾਪ ਦਾ ਅਰਥ ਹੈ ਜਿੱਥੇ ਗਲਾ ਵੀ ਤੇ ਜ਼ਬਾਨ ਵੀ ਬੰਦ ਹੋਵੇ ਕੇਵਲ ਫੁਰਨੇ ਦੇ ਰੂਪ ਵਿੱਚ, ਖਿਆਲ ਦੇ ਰੂਪ ਵਿੱਚ ਸਾਡੇ ਮਨ ਵਿੱਚ ਨਾਮ ਚੱਲਦਾ ਰਹੇ, ਜਿਵੇਂ ਫੁਰਨੇ ਚੱਲਦੇ ਨੇ। ਇਸੇ ਤਰ੍ਹਾਂ ਨਾਮ ਪਹਿਲਾਂ ਜ਼ਬਾਨ 'ਤੇ, ਫਿਰ ਖਿਰਦੇ ਵਿੱਚ, ਫਿਰ ਤਨ ਵਿੱਚ, ਅਤੇ ਫਿਰ ਰੋਮ ਰੋਮ ਵਿੱਚ ਰੱਜ ਜਾਂਦਾ ਹੈ। ਅਤੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਪਿਆਰਿਓ, ਜ਼ਿੰਦਗੀ ਵਿੱਚ ਦੁੱਖ ਤਾਂ ਉਹਨਾਂ 'ਤੇ ਵੀ ਆਏ, ਪਰ ਸੱਚਾਈ ਇਹ ਕਿ ਜਪੇ ਹੋਏ ਨਾਮ ਨੇ ਉਹਨਾਂ ਦੇ ਦੁੱਖਾਂ ਤੋਂ ਮੁਕਤੀ ਕਰਾ ਕੇ ਉਹਨਾਂ ਨੂੰ ਦੁੱਖਾਂ ਤੋਂ ਬਚਾ ਲਿਆ। ਅੱਜ ਗੁਰੂ ਜੀ ਨੇ ਜਿਹੜਾ ਪਦਾ ਅਸੀਂ ਵਿਚਾਰ ਰਹੇ ਹਾਂ, ਪਹਿਲਾ ਬਚਨ ਕਿਹਾ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਜਿਹਨੇ ਜਿਹਨੇ ਜਪਿਆ। ਆਓ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰੀਏ, ਜਿਹਨਾਂ ਜਿਹਨਾਂ ਜਪਿਆ। ਮੈਂ ਦੋ ਤਿੰਨ ਪ੍ਰਮਾਣ ਲਏ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਇੱਕ ਤਾਂ ਉਹ ਕਿ ਜਿਨ੍ਹਾਂ ਦਾ ਪਹਿਲਾ ਜੀਵਨ ਇਤਨਾ ਚੰਗਾ ਨਹੀਂ ਸੀ, ਜਾਪ ਤੋਂ ਪਹਿਲਾਂ, ਸਿਮਰਨ ਤੋਂ ਪਹਿਲਾਂ ਉਹਨਾਂ ਦਾ ਜੀਵਨ ਇੰਨਾ ਪਵਿੱਤਰ ਅਤੇ ਉੱਤਮ ਨਹੀਂ, ਪਰ ਜਦੋਂ ਉਹਨਾਂ ਨਾਮ ਜਪਿਆ ਪਰਮਾਤਮਾ ਨੇ ਬਿਲਕੁਲ ਜੀਵਨ ਪਲਟ ਕੇ ਰੱਖ ਦਿੱਤਾ। ਜਿਨ੍ਹਾਂ ਦੇ ਤਨ ਦੇ ਕੋਲ ਗਿਆ ਕੇਵਲ ਵਾਸ਼ਨਾ ਦੇ ਖਿਆਲ ਉਪਜਦੇ ਸਨ, ਜਦੋਂ ਜਾਪ ਕਰਨ ਲੱਗ ਪਏ, ਸੱਚਾਈ ਇਹ ਉਹਨਾਂ ਦੇ ਦਰਸ਼ਨ ਕਰਦਿਆਂ ਬੰਦੇ ਦੀ ਵਾਸ਼ਨਾ ਮਰਨ ਲੱਗ ਪਈ। ਨਾਮ ਦਾ ਇਹ ਅਸਰ ਹੈ, ਨਾਮ ਦਾ ਜਾਪ। ਜਿਨ ਜਿਨ ਨਾਮ ਧਿਆਇਆ, ਗੁਰੂ ਜੀ ਦੇ ਬਚਨ ਨੇ, ਮਨ ਰੇ ਗੁਰੂ ਤੇਗ ਬਹਾਦਰ ਜੀ, ਪ੍ਰਭ ਕੀ ਸ਼ਰਨ ਵਿਚਾਰੋ। ਜਿਨ ਜਿਨ ਨਾਮ ਧਿਆਇਆ ਸੀ ਬਾਣੀ 'ਚੋਂ ਦੇਖਾਂਗੇ, ਬਸ ਮੇਰੇ ਮਨ ਆ ਪਰਮਾਤਮਾ ਦੇ ਸ਼ਰਨ ਦੀ ਵਿਚਾਰ ਕਰ, ਦੇਖ ਇਸ ਨਾਮ ਨੇ ਕਿੰਨੀਆਂ ਕੁ ਬਰਕਤਾਂ ਲਿਆਂਦੀਆਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਜਿਸ ਪਰਮਾਤਮਾ ਦਾ ਸਿਮਰਨ ਕਰਕੇ ਗਨਕਾ ਵਰਗੀ ਪਾਪ ਕਮਾਉਣ ਵਾਲੀ ਵਾਸ਼ਨਾ ਵਿੱਚ ਖਚਤ ਹੋਈ ਇੱਕ ਔਰਤ, ਉਹਦਾ ਪਾਰ ਉਤਾਰਾ ਹੋ ਗਿਆ। ਨਾਮ ਨੇ ਇਸੇ ਜਨਮ ਵਿੱਚ ਇਸੇ ਹੀ ਵਕਤ ਉਸ ਵਾਸ਼ਨਾ ਵਾਲੇ ਕਿਰਦੇ ਨੂੰ ਪਵਿੱਤਰ ਕਰਕੇ ਨਾਮ ਵਿੱਚ ਭਰਪੂਰ ਰਸ ਨਾਲ ਉਹਨੂੰ ਭਰ ਦਿੱਤਾ। ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰਧਾਰੋ। ਮਹਾਰਾਜ ਕਹਿੰਦੇ ਨੇ ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਜਿਹਦਾ ਸਿਮਰਨ ਕਰਕੇ ਧਰੂ ਅਟਲ ਪਦਵੀ 'ਤੇ ਪਹੁੰਚ ਗਿਆ। ਅਰ ਨਿਰਭੈ ਪਦ ਪਾਇਆ ਅਤੇ ਉਸ ਪਦਵੀ 'ਤੇ ਜਾ ਪਹੁੰਚਿਆ ਕਿ ਪਿਆਰਿਓ ਜਿੱਥੇ ਅਟਲਤਾ, ਅਚਲਤਾ ਅਤੇ ਨਿਰਭੈਤਾ ਹੈ, ਉਹਨੂੰ ਕੋਈ ਭੈ ਨਹੀਂ। ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਵਿਧ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਤੂੰ ਮਨਾ ਕਿਉਂ ਭੁੱਲ ਗਏ ਜੇ ਧਰੂ ਵਰਗਾ ਅਟਲ ਪਦਵੀ 'ਤੇ ਪਹੁੰਚ ਗਿਆ। ਜਬ ਹੀ ਸ਼ਰਨ ਗਈ ਕਿਰਪਾ ਨਿਧ, ਗੱਜ ਗਰਾਹ 'ਤੇ ਛੂਟਾ, ਹਾਥੀ ਤੰਦਵੇ ਤੋਂ ਛੁੱਟ ਗਿਆ। ਜਦੋਂ ਉਹਨੇ ਪਰਮਾਤਮਾ ਦੀ ਸ਼ਰਨ, ਪ੍ਰਭੂ ਦੀ ਸ਼ਰਨ ਪਕੜੀ, ਮਹਿਮਾ ਨਾਮ ਕਹਾਂ ਲਓ ਵਰਨੂ, ਰਾਮ ਕਹਿਤ ਬੰਧਨ 'ਤੇ ਟੂਟਾ। ਮਹਾਰਾਜ ਕਹਿੰਦੇ ਨੇ ਅਜਾ ਮਲ ਪਾਪੀ ਜਗ ਜਾਣੇ, ਅਜਾ ਮਲ ਨੂੰ ਸਾਰੇ ਲੋਕ ਜਾਣਦੇ ਨੇ। ਅੱਤ ਦੇ ਪਾਪ ਕਰਨ ਵਾਲਾ ਬੰਦਾ ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਉਹ ਮਨਾ ਤੂੰ ਵੀ ਉਸ ਕਰਤੇ ਦੇ ਪਰਮਾਤਮਾ ਦੇ ਨਾਮ ਦਾ ਚਿੰਤਨ ਕਰ। ਜੇ ਗਨਕਾ, ਧਰੂ, ਅਜਾਮਲ, ਹਾਥੀ ਦਾ ਪਾਰੂ ਤਾਰਾ ਹੋ ਸਕਦਾ ਪੁਰਾਣਿਕ ਘਟਨਾਵਾਂ ਨੇ, ਕਿਉਂਕਿ ਅੱਜ ਇਨਸਾਨ ਦਾ ਅੰਦਰ ਕਈ ਤਰ੍ਹਾਂ ਦੇ ਖਿਆਲ ਪੁਰਨੇ ਧਰਮ ਪ੍ਰਤੀ ਪੈਦਾ ਕਰਦਾ। ਆਪਾਂ ਕਹਾਂਗੇ ਪੁਰਾਣਿਕ ਘਟਨਾਵਾਂ ਨੇ, ਇਹ ਪੁਰਾਣੀਆਂ ਗੱਲਾਂ ਨੇ, ਪਰ ਨਹੀਂ ਭਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਦੇਖੋ, ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਪਿਆਰੇ ਉਹਨਾਂ ਖੁਦ ਕਿਹਾ ਕਿ ਜੇ ਨਾਮ ਦੇ ਜਾਪ ਨਾਲ ਜੁੜੇਗਾ, ਜਿਸ ਅਵਸਥਾ 'ਤੇ ਅਸੀਂ ਪਹੁੰਚਿਆ, ਤੂੰ ਉਸ ਅਵਸਥਾ ਨੂੰ ਮਾਣ ਸਕਣਾ ਹੈ। ਆਓ, ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਹੋਣਾ, ਉਹ ਸ਼ਬਦ ਹੈ ਕਿ ਗੋਬਿੰਦ 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 ਸੰਗ ਜਿਨ ਜਿਨ ਨਾਮ ਧਿਆਇਆ, ਇਹਨਾਂ ਨੇ ਧਿਆਇਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਨਾਮ ਦੇਵ ਦਾ ਮਨ ਪਰਮਾਤਮਾ ਵਿੱਚ ਗੋਬਿੰਦ ਵਿੱਚ ਲੀਨ ਹੋ ਗਿਆ। ਇਸ ਨਾਮ ਨੇ ਕੀ ਕੀਤਾ, ਆਡ ਦਾਮ ਕੋ ਛੀਪਰੋ, ਅੱਧੀ ਦਮੜੀ ਦਾ ਅੱਧੀ ਕੌਡੀ ਦਾ ਜਿਸ ਨੂੰ ਛੀਪਾ ਕਹਿੰਦੇ ਸਨ, ਭਇਓ ਲਾਖੀਣਾ, ਪਰਮਾਤਮਾ ਨੇ ਉਹਨੂੰ ਲੱਖਾਂ ਦਾ ਬਣਾ ਦਿੱਤਾ, ਪਰ ਬਣਾਇਆ ਉਦੋਂ ਜਦੋਂ